ਸ਼ਲੋਕ ਹਨ। ਪ੍ਰਥਮ ਸ਼ਲੋਕ ਦੇ ਵਿਚਾਰ ਦਾਸ ਆਪਣਾ ਲੈ ਸਾਂਝੀ ਕਰੇ। ਉਸ ਤੋਂ ਪਹਿਲੇ ਸੱਚੇ ਪਾਤਸ਼ਾਹ ਜੀ ਦੇ ਦਰਘਰ ਦੀ ਚੱਲੀਆ ਹੀ ਮਰਿਆਦਾ ਅਨੁਸਾਰ ਸਾਰੇ ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਸਾਰ ਦੇ ਵਿੱਚ ਮਨੁੱਖ ਕਿਉਂ ਆਇਆ ਹੈ, ਉਸਦਾ ਟੀਚਾ, ਉਸਦਾ ਮਕਸਦ ਕੀ ਹੋਣਾ ਚਾਹੀਦਾ ਹੈ ਅਤੇ ਕਿਸ ਟੀਚੇ ਨੂੰ ਲੈ ਕੇ ਕੋਈ ਮਨੁੱਖ ਜੀ ਰਿਹਾ ਹੈ, ਉਸਦੇ ਨਾਲੇ ਹੀ ਉਸਦੀ ਭੱਜ ਦੌੜ, ਮਿਹਨਤ, ਮੁਸ਼ੱਕਤ, ਐਫਰਟਸ ਜੁੜੇ ਹੋਏ ਹਨ। ਬਾਬਾ ਫਰੀਦ ਜੀ ਦਾ ਇੱਕ ਸਲੋਕ ਹੈ ਜਿਸ ਵਿੱਚ ਫੁਰਮਾਨ ਕਰਦੇ ਨੇ, ਮੈਂ ਕਿਉਂ ਆਇਆ ਇਸ ਸੰਸਾਰ ਦੇ ਵਿੱਚ ਅਤੇ ਕਿਸੇ ਕੋਲ ਮੈਂ ਪੁੱਛਿਆ ਤੂੰ ਕਿਉਂ ਆਇਆ ਹੈ। ਉਸਨੇ ਫਿਰ ਮੇਰੇ ਕੋਲ ਪੁੱਛਿਆ, ਫਰੀਦ ਤੁਸੀਂ ਕਿਉਂ ਆਏ ਹੋ। ਤੂੰ ਇੱਕ ਵਿਚਾਰ ਦੀ ਉਡਾਰੀ ਨੂੰ ਮੁੱਖ ਰੱਖਦੇ ਹੋਏ ਬਾਬਾ ਫਰੀਦ ਜੀ ਨੇ ਇੱਕ ਸਲੋਕ ਦੇ ਵਿੱਚ ਇਸਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਜੰਗਲ ਦੇ ਵਿੱਚ ਇੱਕ ਆਦਮੀ ਸੀ ਜਿਸਦੇ ਮੋਢੇ 'ਤੇ ਕੁਹਾੜਾ ਅਤੇ ਸਿਰ ਉੱਤੇ ਘੜਾ ਸੀ। ਉਹ ਜੰਗਲ ਦੇ 'ਚ ਇਉਂ ਵਿਚਰ ਰਿਹਾ ਸੀ ਜਿਸ ਤਰ੍ਹਾਂ ਜੰਗਲ ਦਾ ਬਾਦਸ਼ਾਹ ਹੋਵੇ। ਕੁਹਾੜੇ ਨੂੰ ਉਸਨੇ ਆਪਣੇ ਮੋਢੇ 'ਤੇ ਇਉਂ ਰੱਖਿਆ ਹੋਇਆ ਸੀ ਜਿਸ ਤਰ੍ਹਾਂ ਉਸਦੀ ਰਹਿਮਤ ਦੇ ਥੱਲੇ ਸਾਰਾ ਜੰਗਲ ਹੋਵੇ, ਜਿਸ ਨੂੰ ਮਰਜ਼ੀ ਆਏ ਵੱਢ ਦੇਵੇ, ਜਿਸ ਨੂੰ ਮਰਜ਼ੀ ਆਏ ਛੱਡ ਦੇਵੇ। ਅਤੇ ਇਉਂ ਲੱਗਦਾ ਸੀ ਜਿਸ ਤਰ੍ਹਾਂ ਜੰਗਲ ਦਾ ਬਾਦਸ਼ਾਹ ਹੋਵੇ। ਬਾਦਸ਼ਾਹਾਂ ਦਾ ਇਹ ਸੁਭਾਅ ਹੈ ਜਿਸ ਨੂੰ ਮਾਰ ਦੇਣ, ਜਿਸ ਨੂੰ ਛੱਡ ਦੇਣ। ਬਾਦਸ਼ਾਹ ਦਾ ਇੱਕ ਸੁਭਾਅ ਹੈ ਜੋ ਉਸਦਾ ਵਫ਼ਾਦਾਰ ਹੈ, ਖੁਸ਼ਾਮਦੀ ਹੈ, ਉਸਨੂੰ ਉਹ ਇਨਾਮ ਦਿੰਦਾ ਹੈ। ਜੋ ਉਸਦੀ ਬਾਦਸ਼ਾਹਤ ਤੋਂ ਇਨਕਾਰੀ ਆਉਂਦਾ ਹੈ, ਬਾਦਸ਼ਾਹ ਉਸਨੂੰ ਸਜ਼ਾ ਦਿੰਦਾ ਹੈ। ਦੁਨੀਆਂ ਦੇ ਵਿੱਚ ਬਾਦਸ਼ਾਹ ਨਾਂ ਦਾ ਜੀ ਜੋ ਹੈ, ਪਾਵਰ ਹੋਲਡਰ, ਜਿਸਦੇ ਕੋਲੋਂ ਕੋਈ ਸੱਤਾ ਅਤੇ ਤਾਕਤ ਹੈ, ਉਹ ਦੋ ਹੀ ਕੰਮ ਕਰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਜਾਂ ਪ੍ਰਾਈਜ਼ ਦਿੰਦਾ ਹੈ ਜਾਂ ਪਨਿਸ਼ਮੈਂਟ ਦਿੰਦਾ ਹੈ, ਜਾਂ ਸਜ਼ਾ ਦਿੰਦਾ ਹੈ ਜਾਂ ਇਨਾਮ ਦਿੰਦਾ ਹੈ। ਜੋ ਉਸਦਾ ਵਫ਼ਾਦਾਰ ਹੈ ਉਸਨੂੰ ਉਹ ਇਨਾਮ ਦਿੰਦਾ ਹੈ। ਲੱਗਦਾ ਇਸ ਦੇ ਰਾਹੀਂ ਮੇਰੀ ਬਾਦਸ਼ਾਹਤ ਨੂੰ ਖਤਰਾ ਹੈ ਤਾਂ ਸਜ਼ਾ ਦਿੰਦਾ ਹੈ। ਤੂੰ ਇਸੇ ਤਰ੍ਹਾਂ ਹੀ ਉਹ ਆਦਮੀ ਚੱਲ ਰਿਹਾ ਸੀ। ਬਾਬਾ ਫਰੀਦ ਜੀ ਨੇ ਉਸਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਕੰਧ ਕੁਹਾੜਾ ਸਿਰ ਘੜਾ, ਵਣ ਕੈਸਰ ਲੋਹਾਰ। ਕੈਸਰ ਦੇ ਅਰਥ ਹੁੰਦੇ ਨੇ ਸ਼ੇਰ, ਮਾਲਕ। ਕੰਧ ਦੇ ਉੱਤੇ ਕੁਹਾੜਾ ਰੱਖਿਆ ਹੈ, ਸਿਰ ਦੇ ਉੱਤੇ ਘੜਾ ਰੱਖਿਆ ਹੈ। ਵਣ ਜੰਗਲ ਦਾ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਹੈ, ਹੈ ਉਹ ਲੁਹਾਰ। ਬਾਬਾ ਫਰੀਦ ਜੀ ਪੁੱਛਦੇ ਨੇ ਕਿਉਂ ਆਇਆ, ਇਹ ਆਕੜ ਆਕੜ ਕੇ ਕੰਧ ਉੱਤੇ ਕੁਹਾੜਾ ਰੱਖ ਕੇ, ਸਿਰ 'ਤੇ ਘੜਾ ਰੱਖ ਕੇ ਇਸ ਜੰਗਲ ਦੇ ਤੂੰ ਕਿਉਂ ਆਇਆ ਹੈ। ਉਹ ਕਹਿੰਦੇ ਬਾਬਾ ਫਰੀਦ ਤੁਸੀਂ ਦੱਸੋ ਤੁਸੀਂ ਕਿਉਂ ਆਏ ਹੋ। ਅਤੇ ਜੋ ਕੁਝ ਦੋਵਾਂ ਨੇ ਇੱਕ ਦੂਜੇ ਨੂੰ ਕਿਹਾ ਉਹ ਬੜਾ ਕੀਮਤੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਕੰਧ ਕੁਹਾੜਾ ਸਿਰ ਘੜਾ, ਵਣ ਕੈਸਰ ਲੋਹਾਰ, ਹਉ ਲੋੜੀ ਸੋ ਆਪਣਾ, ਤੂੰ ਲੋੜੈ ਅੰਗਿਆਰ। ਉਹਨੇ ਕਿਹਾ ਬਾਬਾ ਫਰੀਦ ਜੀ ਮੈਂ ਇਸ ਸੰਸਾਰ ਦੇ ਵਿੱਚ ਕੋਲੇ ਲੈਣ ਆਇਆ। ਇਹ ਜਿਤਨੇ ਦਰਖਤ ਵੇਖਦੇ ਹੋ ਨਾ, ਇਹ ਮੇਰੇ ਰਹਿਮੋ ਕਰਮ 'ਤੇ ਹਨ। ਇਹ ਕੁਹਾੜੇ ਨਾਲ ਜਿਸ ਨੂੰ ਵੱਢ ਕੇ ਸੁੱਟ ਦਿਆਂ, ਜਿਸ ਨੂੰ ਬਚਾ ਦਿਆਂ, ਇਹ ਦਰਖਤ ਮੇਰੇ ਅੱਗੇ ਕੁਛ ਨਹੀਂ ਬੋਲ ਸਕਦੇ, फिर इन्हों वड्डे हुए दरख्तों नूं मैं साड़ देना, सड़े हुए दरख्तों नूं मैं फिर दबा देना, दबे हुए उस सड़दे दरख्त दे चो बनते ने कोले, ते कोलियां दा मेरा व्यापार है, मेरा धंधा है। पहले साड़दा, फिर जदो कोले बनते ने फिर उन्हां नूं साड़िया जांदा है। मैं इस वास्ते संसार दे चाया कोलियां दा व्यापार करन वास्ते। बाबा फरीद जी कहंदे ने ये भी कोई जीवन जीण दा ढंग है, कोलियां दा व्यापार, दूसरे नूं पहले वढदे रहना फिर साड़दे रहना, साड़ के फिर दबा के कोले बना देना, ये भी कोई जीण दा ढंग है। बाबा फरीद जी कहंदे ने मैं इस संसार दे चाया, इस संसार दे जंगल दे च हम लोड़ी सो अपना, तू लोड़े अंगियार। ये की कर रहा है? इस संसार एक जंगल है, इस दे च हर जी खास करके मनुख नांदा जी बड़ा आकड़ आकड़ के चलता है, उसके मोडे दे उते कुहाड़ा है, वड टुक करना ही चाहता है हर तरीके नाले, ते किधरे थक जाए तो फिर अपने कुल घड़ा पानी दा भी रखता है, पर कुल जमा उसकी जिंदगी दा जो निचोड़ है, कुल जमा उसकी जिंदगी दा जो मकसद है, वो सिर्फ कोलियां दा व्यापार ही है, उस तो अलावा कुछ नहीं। बाबा फरीद जी कहंदे ने दो किस्म दे मनुख है ने इस जगत दे च, धिक्कार है उन्ना मनुखां दे जीवन उते जिन्हां ने अपने जीवन दा ढंग इस तरह दा बनाया है। गुरु नानक देव जी महाराज सचे पातशाह दा फुरमान है, एक चार बुनियादी जरूरतां मनुखी जिंदगी नूं जीण वास्ते कुदरती है। जीना है तो उसनू खाना पड़ेगा, बगैर खादे खुराक दे फूड दे मनुख जी नहीं सकता। जे फिर उसने खाना खादा है तो उसनू पचान दे वास्ते पानी दी लोड़ है, पानी भी चाहिदा है। एक कुदरती तौर ते लोड़ां दे चों लोड़ है, खाने तो बिना पीने तो बिना कोई आदमी जी नहीं सकता। हुण खा लिया पी लिया फिर आदमी नू दिन दिहाड़ बतीत करन दे वास्ते एक मनोरंजन भी चाहिदा है, हासा मजाक ते ठट्ठा भी चाहिदा है, ये भी एक जिंदगी दी लोड़ है। जिस तरह खाने दी लोड़ पीने दी लोड़, उस तरह हासे की भी लोड़ है। हासा मनुख दे शरीर दे वास्ते, बुद्धि वास्ते, दिमाग वास्ते बड़ी जरूरत की चीज है। जेड़े आदमी खा के पी के उदास हो जाते ने उन्हां दा खाना पीना भी छेती नाल हजम नहीं होता, अगले खाण दे वास्ते जगह नहीं बनती, खून की गर्दिश ठीक नहीं रहती। खा के पी के कोई आदमी उदास हो जाए तो सियाने आदमी मनोविज्ञानक भी ऐसा कहंदे ने, फिजियोलॉजिकली भी कहंदे ने, उसके शरीर दे क्लोट्स ज्यादा बनते ने ज्यादा। जे किसी आदमी नू चंगी तरह ते हसण का मौका मिल जाए दिहाड़ी दे एक दो बारी, तो सच ये है जितने क्लोट्स बनते ने जितना गंदा कोलेस्ट्रोल बनता है वो खत्म हो जाता है, उसकी संभावना बढ़ जाती है। पर जिसकी जिंदगी दे हासा नहीं, उदासी ही उदासी है, उसके वास्ते खाना पीना भी बहुत ज्यादा कीमती नहीं होता, इसकी भी लोड़ है, खाने की पीने की हासे की भी। फिर चौथी जरूरत है सोण दे, इस दी भी बड़ी बड़ी जरूरत है। जे किसी आदमी नू सोना ना मिले वो आदमी पागल हो जाए, ਦੁਨੀਆਂ ਦੇ ਵਿੱਚ ਸਜ਼ਾਵਾਂ ਦੇ ਵਿੱਚੋਂ ਇੱਕ ਵੱਡੀ ਸਜ਼ਾ ਗਿਣੀ ਜਾਂਦੀ ਹੈ ਜਦੋਂ ਕਿਸੇ ਅਪਰਾਧੀ ਨੂੰ ਸੌਣ ਨਹੀਂ ਦਿੱਤਾ ਜਾਂਦਾ, ਨੀਂਦ ਨਹੀਂ ਕਰਨ ਦਿੱਤੇ ਜਾਂਦੇ। ਜੇ ਉਹ ਸੌਣਾ ਚਾਹੁੰਦਾ ਹੈ ਤਾਂ ਬੜੇ ਵੱਡੇ ਵੱਡੇ ਵੋਟ ਦੇ ਬਲਬ ਉਸ ਦੀਆਂ ਅੱਖਾਂ ਦੇ ਸਾਹਮਣੇ ਜਗਾ ਦਿੱਤੇ ਜਾਂਦੇ ਨੇ, ਪਾਣੀ ਉਸਦੇ ਸਿਰ ਉੱਤੇ ਪਾ ਦਿੱਤਾ ਜਾਂਦਾ ਹੈ, ਡੰਡੇ ਮਾਰੇ ਜਾਂਦੇ ਨੇ। ਜਦੋਂ ਥਰਡ ਡਿਗਰੀ ਦਾ ਕੋਈ ਜੇਲ੍ਹ ਦੇ ਵਿੱਚ ਉਹਨਾਂ ਨਾਲੇ ਸਲੂਕ ਕੀਤਾ ਜਾਂਦਾ ਅਪਰਾਧੀਆਂ ਨਾਲੇ, ਸਭ ਤੋਂ ਵੱਡੀ ਸਜ਼ਾਵਾਂ ਦੇ ਵਿੱਚੋਂ ਸਜ਼ਾ ਹੈ ਉਸਨੂੰ ਸੌਣ ਨਹੀਂ ਦਿੱਤਾ ਜਾਂਦਾ। ਪਾਗਲ ਹੋ ਜਾਂਦਾ ਉਹ ਆਦਮੀ, ਜ਼ਿੰਦਗੀ ਸਾਰੀ ਖਤਮ ਹੋ ਜਾਂਦੀ ਹੈ ਉਸ ਆਦਮੀ ਦੇ। ਇਹ ਚੌਥੀ ਜ਼ਰੂਰਤ ਵੀ ਬੜੀ ਲੋੜ ਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਫੁਰਮਾਨ ਕਰਦੇ ਨੇ, ਇਹਨਾਂ ਚਾਰ ਜ਼ਰੂਰਤਾਂ ਨਾਲੇ ਤਾਂ ਇਹ ਮਨੁੱਖ ਤੋਂ ਜੁੜਿਆ ਹੋਇਆ ਹੈ। ਖਾਣੇ ਪੀਣੇ ਹੱਸਣੇ ਅਤੇ ਸੋਣੇ ਨਾਲੇ, ਪਰ ਜਿਹੜਾ ਅਖੀਰਲਾ ਉਹ ਸਮਾਂ ਹੈ ਉਹ ਤੇਰੇ ਕੋਲੋਂ ਵਿਸਰ ਗਿਆ ਹੈ। ਤਾਂ ਹੋਇਆ ਕਿ ਜ਼ਿੰਦਗੀ ਸਾਰੀ ਦੀ ਸਾਰੀ ਫਿਟਕਾਰੀ ਹੋਈ, ਧ੍ਰਿਕਾਰੀ ਹੋਈ, ਤੇਰੇ ਸਾਹਮਣੇ ਹੋ ਗਈ। ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ, ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀ ਨੀ ਧ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ। ਆਪਣੇ ਘਰ ਦੇ ਵਿੱਚ, ਆਪਣੇ ਹਿਰਦੇ ਰੂਪ ਘਰ ਦੇ ਵਿੱਚ ਟਿਕਾਣਾ ਵਸੇਬਾ ਟਿਕਣਾ ਤਾਂ ਹੀ ਨਸੀਬ ਹੋਵੇਗਾ, ਮਾਲਕ ਦੀ ਦਰਗਾਹ ਦੇ ਘਰ ਦੇ ਵਿੱਚ ਤਾਂ ਹੀ ਜਾ ਸਕੇਗਾ ਪਤ ਨਾਲੇ ਇੱਜ਼ਤ ਨਾਲੇ। ਜਦੋਂ ਇਹਨਾਂ ਚਾਰ ਲੋੜਾਂ ਦੇ ਨਾਲ ਨਾਲ ਤੂੰ ਇਸ ਗੱਲ ਨੂੰ ਵੀ ਯਾਦ ਕਰੇ ਜੋ ਇਹ ਦੁਨੀਆ ਛੱਡ ਜਾਣੀ ਹੈ, ਨਹੀਂ ਤਾਂ ਖਸਮ ਵਿਸਾਰ ਖੁਆਰੀ ਕੀ ਨੇ ਧ੍ਰਿਗ ਜੀਵਨ ਨਹੀਂ ਰਹਿਣਾ। ਜ਼ਿੰਦਗੀ ਸਾਰੀ ਧ੍ਰਿਕਾਰਮਈ ਫਿਟਕਾਰਮਈ ਹੋਵੇਗੀ। ਦਿਨ ਦੇ ਵਿੱਚ ਸੌ ਸੌ ਫਿਟਕਾਰ ਦੇ ਉਲਾਮੇ ਮਿਲਣਗੇ, ਰਾਤ ਨੂੰ ਹਜ਼ਾਰੋ ਹਜ਼ਾਰੋ ਕਿਸਮ ਦੇ ਧ੍ਰਿਕਾਰ ਦੇ ਸੁਪਨੇ ਆਉਣਗੇ ਤੈਨੂੰ। ਗੁਰੂ ਬਾਬੇ ਦਾ ਇਹ ਬਚਨ ਵੀ ਬੜਾ ਪਿਆਰਾ ਹੈ, ਸੌ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸੌ ਸੈਕੜੇ ਉਲਾਮੇ ਫਿਟਕਾਰ ਦੁਰਕਾਰ ਕਰਸਫੁੱਲ ਸਟੇਟ ਆਫ ਬੀਂਗ, ਸੌ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ। ਸਹੰਸ ਦੇ ਅਰਥ ਨੇ ਹਜ਼ਾਰ ਹਜ਼ਾਰੋਂ, ਕਮਾਲ ਹੋ ਗਈ। ਦਿਨ ਦੇ ਵਿੱਚ ਉਸਨੂੰ ਉਲਾਮੇ ਧ੍ਰਿਕਾਰਮਈ ਸੌ ਮਿਲਦੇ ਨੇ, ਰਾਤ ਨੂੰ ਹਜ਼ਾਰੋਂ ਮਿਲ ਜਾਂਦੇ ਨੇ। ਇਸ ਕਰਕੇ ਦਿਨ ਦੇ ਵਕਤ ਥੋੜ੍ਹਾ ਜਿਹਾ ਆਦਮੀ ਆਪਣੇ ਆਪ ਨੂੰ ਆਸੇ ਪਾਸੇ ਕਰ ਲੈਂਦਾ ਹੈ, ਪਰ ਰਾਤ ਨੂੰ ਆਦਮੀ ਸੁਪਨਿਆਂ ਦੇ ਵਿੱਚ ਆਪਣੇ ਆਪ ਨੂੰ ਆਸੇ ਪਾਸੇ ਨਹੀਂ ਕਰ ਸਕਦਾ। ਦਿਨ ਦੇ ਵਿੱਚ ਸੈਕੜੇ ਉਲਾਮੇ ਧ੍ਰਿਕਾਰਮਈ ਮਿਲਦੇ ਨੇ, ਰਾਤ ਨੂੰ ਹਜ਼ਾਰੋਂ ਮਿਲਦੇ ਨੇ। ਸੌ ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ, ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੇ ਦੁਸ਼ਮਣ ਹੇਤ। ਹੇਤ ਕਹਿੰਦੇ ਨੇ ਮੋਹ ਨੂੰ। ਵੇਖੋ ਇਸ ਸੰਸਾਰ ਦੇ ਚ ਆਇਆ ਹੋਇਆ ਮਨੁੱਖ ਨਾਂ ਦਾ ਜੀਵ ਜੋ ਹੰਸ ਰੂਪ ਹੈ, ਹੰਸ ਦੀ ਤਰ੍ਹਾਂ ਬਣਾ ਕੇ ਭੇਜਿਆ ਹੈ, ਪਰ ਆਪਣੀ ਅਸਲ ਖੁਰਾਕ ਛੱਡ ਕੇ ਇਹ ਹੰਸ ਕਰੰਗ ਖਾਣ ਲੱਗ ਪਿਆ, ਮੁਰਦਾਰ ਖਾਣ ਲੱਗ ਪਿਆ, ਦੂਜਿਆਂ ਦੀ ਖੁਰਾਕ ਵਿੱਚ ਮੂੰਹ ਮਾਰਨ ਲੱਗ ਪਿਆ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੰਸ ਹੋਣਾ ਮਹਿਸੂਸ ਹੁੰਦਾ ਹੈ, ਮਾਲਕ ਨੇ ਹੰਸ ਹੋ ਕੇ ਇਸ ਜਗਤ ਦੇ ਵਿੱਚ ਭੇਜਿਆ ਹੈ। ਜਿਸ ਦਿਨ ਆਪਣੇ ਹੰਸ ਹੋਣ ਦਾ ਪਤਾ ਚੱਲੇਗਾ ਉਸ ਦਿਨ ਸਤਸੰਗ ਦੇ ਸਰੋਵਰ ਦਾ ਵੀ ਪਤਾ ਚੱਲੇਗਾ। सर्वर हंस तुरे ही मेला खसमे एवे पाना, सर्वर अंदर हीरा मोती सो हंसा का खाना। अपने हंस होने का पता चलता है तो संगत दे सरोवर का भी पता चलेगा। हीरे मोती शब्द रूप ज्ञान रूप इसनू चुगण का भी पता चलेगा, पर जे किधरे अपने अंदर दे हंस का पता ना चलिया, स्वयं का पता ना चलिया, अपने अंदर दे डड्डू आउण का पता चलिया, या अपने अंदर दे च बैठे हुए किसी बगले का पता चलिया, तो जे किधरे सरोवर दे च आ भी गया तो मच्छी डड्डू ते काई खांदा रहेगा, उसनू हीरे मोतियां का पता नहीं चलेगा। कितने लोकी हैं जेड़े संगत दे सरोवर दे जाके शब्द ते ज्ञान दे मोती नू हीरिया नू चुकदे ही नहीं। उन्हां दा ध्यान तां डड्डू मच्छी काई उस उत्ते है, ते भी बड़ा गजब है। जेड़ा बगला है दिखदा हंस दी तरह है, चिट्टे खंभ भी हैं, बगला समाधियां भी बड़े लाउंदा है, बगले दी अखां भी बड़ियां बंद होंदियां ने, एक लत उत्ते खड़ा भी हो जांदा है, लेकिन उसका सारा दा सारा अंदर ध्यान जिसनू कहिए वो कमल फुल हीरे मोती इन्ना ते नहीं आंदा, डड्डू ते मच्छी उत्ते आंदा है। ते गजब दी इस दे अंदर एक बिरती है जिसनू कहिए ऐसी बगला, गजब दी गजब है ऐसा। एक लत उत्ते खड़ा होंदा है, हवा चलदी होवे डोलदा ही नहीं, समाधि लगी होंदी है, शरीरक आसन एकदम एक जगह ते स्थिर होंदा है, अख बंद होंदी है। मैं समझदा जे समाधि लाण दी जांच सीखनी है किसे ने, वो भी एक लत उत्ते खड़े होके अखां बंद करके, ते उन्हां वास्ते बगला सब तो वड्डा उस्ताद है। ते जिन्हां ने बगलियां नूं उस्ताद बना के अपने समाधियां लाइया ने, ते सतगुरु दी बाणी कहिंदी है बगल समाध ज्यों लाए, वो हमेशा बगले दी तरह समाधि लाउंदा है। कलगीधर पातशाह ने इस सच नूं सोदा सवैया दे च बड़ा सुंदर कहा है। कहा भयो जो दो लोचन मूंद के बैठ रहे, बक ध्यान लगायो, बगले दी तरह अखां बंद करके समाधि ला के तू बैठा या खड़ा होवे तो की होया, कुछ नहीं होया। कदी कदी लोकी कहंदे ने धर्म प्रचार दो ही गल्लां दे सिर उते आउंदा है, या तो गिल्टी बनांदे ने अपराध भाव देंदे ने, हर वक्त यही गल्लां करदे रहंदे ने, जब तक गिल्ट पैदा करदे ने अपराध भाव पैदा करदे ने, या जीण दे वास्ते आदमी नू सिर्फ वो रस्ता दिखांदे ने जिथे मुफलसता कंगालता गरीबी भिखमंगापन पिलत्तन होवे उस पासे तोड़दे ने। मैं आप जी दी सेवा दे च बेनती करदा, ये सोच गलत है। धर्म दा प्रचार ना तो अपराध भाव पैदा करदा है, ना पिलत्तन दा रस्ता देंदा है, धर्म दा मार्ग सच दा देंदा है, परख दा देंदा है, शीशे दा देंदा है, ताकि अपनी अंदर दी सच्चाई दी तस्वीर आदमी आप वेख सके। एक कलगीधर पातशाह ने इस सवैये दे च वही गल कीती है। कहा भयो जो दो लोचन मूंद के बैठ रहे, बक ध्यान लगायो, नात फिरियो लिए सात समुंदरन लोक गयो, पर लोक गवायो, बास कियो बिखियान सुबैस के, ऐसे ही ऐस सुबैस बितायो, साच कहूं सुन ले हो सब है, जिन प्रेम कियो तिन ही प्रभ पायो। केड़ा प्रेम जेड़ा सच नाल जुड़िया होया है, जेड़ा प्रेम सच तो टुट जाए वो प्रेम प्रेम नहीं होता, स्वार्थ होता है, खुशामद होती है, दूजे दी कीती गई खुशामद अपना स्वार्थ है, ਤੇ ਆਪਣੇ ਅੰਦਰ ਦਾ ਸਵਾਰਥ ਜਦੋਂ ਪ੍ਰਗਟ ਹੁੰਦਾ ਹੈ ਤਾਂ ਉਹ ਪ੍ਰੇਮ ਵਿੱਚ ਨਹੀਂ ਖੁਸ਼ਾਮਦ ਵਿੱਚ ਆਉਂਦਾ ਹੈ। ਪ੍ਰੇਮ ਤੇ ਖੁਸ਼ਾਮਦ ਦੇ ਵਿੱਚ ਫਰਕ ਹੈ। ਜਿਹੜਾ ਪ੍ਰੇਮ ਸੱਚ ਤੋਂ ਸੱਖਣਾ ਹੈ, ਜਿਹੜਾ ਪ੍ਰੇਮ ਸੱਚ ਤੋਂ ਟੁੱਟਿਆ ਹੋਇਆ ਹੈ, ਜਿਹੜਾ ਪ੍ਰੇਮ ਸੱਚ ਦਾ ਮਾਰਗ ਨਹੀਂ ਦਿਖਾਉਂਦਾ, ਉਹ ਪ੍ਰੇਮ ਅੰਦਰ ਸਵਾਰਥ ਹੈ ਤੇ ਬਾਹਰ ਖੁਸ਼ਾਮਦ ਆਉਂਦੀ ਹੈ। ਕਲਗੀਧਰ ਪਾਤਸ਼ਾਹ ਇਹ ਨਹੀਂ ਕਰ ਰਹੇ, ਨਾ ਇਹ ਜਾਚ ਸਿਖਾ ਰਹੇ ਨੇ। ਅੱਜ ਅਸੀਂ ਪ੍ਰੇਮ ਦੇ ਨਾਂ ਉੱਤੇ, ਲੋਕਾਂ ਦੀ ਇੱਜ਼ਤ ਕਰਨ ਦੇ ਨਾਂ ਉੱਤੇ ਆਪਣੇ ਅੰਦਰ ਦੇ ਸਵਾਰਥ ਨੂੰ ਪ੍ਰਗਟ ਕਰਦੇ ਹਾਂ ਤਾਂ ਖੁਸ਼ਾਮਦ ਨਾਲ ਕਰਦੇ ਹਾਂ। ਉਸਦੀ ਬੁਰਾਈਆਂ ਨੂੰ, ਗਲਤੀਆਂ ਨੂੰ ਖੁਸ਼ਾਮਦ ਦੇ ਰਾਹੀਂ ਲੁਕਾਉਣਾ ਚਾਹੁੰਦੇ ਹਾਂ। ਹਾਂ, ਇਤਨਾ ਜ਼ਰੂਰ ਹੁੰਦਾ ਹੈ, ਅੰਦਰ ਦਾ ਆਦਮੀ ਸਵਾਰਥੀ ਹੋਵੇ ਤੇ ਬਾਹਰ ਖੁਸ਼ਾਮਦ ਕਰੇ, ਉਸਦਾ ਸਿੱਕਾ ਕਦੀ ਖੋਟਾ ਨਹੀਂ ਆਉਂਦਾ ਖੁਸ਼ਾਮਦ ਦਾ। ਜਿਤਨਾ ਕਰੇ ਵਾਪਸ ਆ ਜਾਂਦਾ, ਹੋਰ ਵਾਸਤੇ ਵਰਤ ਲਏ, ਹੋਰ ਵਾਸਤੇ ਵਰਤ ਲਏ। ਪਰ ਕਲਗੀਧਰ ਪਾਤਸ਼ਾਹ ਇਹ ਨਹੀਂ ਕਰ ਰਹੇ, ਨਾ ਸਿਖਾ ਰਹੇ ਹਨ। ਸੱਚ ਤਾਂ ਇਹ ਹੈ, ਗੁਰੂ ਦੇ ਉਪਦੇਸ਼ ਤੋਂ ਅੱਜ ਦਾ ਸਾਡਾ ਉਪਦੇਸ਼ਕ ਇਕਦਮ ਉਲਟ ਹੈ, ਇਕਦਮ ਉਲਟ। ਕਲਗੀਧਰ ਪਾਤਸ਼ਾਹ ਪ੍ਰੇਮ ਦੀ ਗੱਲ ਕਰਦੇ ਨੇ ਲੇਕਿਨ ਸੱਚ ਨਾਲ ਇਹ ਜੋੜ ਕੇ, ਤੇ ਪੂਰੇ ਸਵੱਈਏ ਦੇ ਵਿੱਚ ਪਹਿਲੇ ਸੱਚ ਕਹਿੰਦੇ ਨੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ ਲਗਾਇਓ। ਹੁਣ ਅਸੀਂ ਆਪਣੇ ਹਿਸਾਬ ਨਾਲ ਲਈਏ ਤੇ ਅਸੀਂ ਕਵਾਂਗੇ ਜੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ ਤੁਹਾਨੂੰ ਕੀ ਪਤਾ ਉਹ ਬਗਲੇ ਦੀ ਤਰ੍ਹਾਂ ਬੈਠਾ ਹੋਇਆ ਹੈ, ਅੱਖਾਂ ਬੰਦ ਕਰਕੇ ਸਮਾਧੀ ਵੀ ਹੋਵੇਗੀ। ਤੁਸੀਂ ਇਹ ਵੇਖੋ ਜੋ ਅੱਖਾਂ ਬੰਦ ਹਨ ਤਾਂ ਸਮਾਧੀ ਲਾ ਕੇ ਬੈਠਾ ਹੋਵੇਗਾ, ਇਹ ਕਿਉਂ ਨਹੀਂ ਵੇਖਦੇ ਤੁਸੀਂ? ਤੁਸੀਂ ਪੋਜ਼ਿਟਿਵ ਐਂਗਲ ਕਿਉਂ ਨਹੀਂ ਵੇਖਦੇ? ਤੁਸੀਂ ਨੈਗੇਟਿਵ ਅਪਰੋਚ ਕਿਉਂ ਰੱਖਦੇ ਹੋ? ਕਿਉਂ ਕਹਿੰਦੇ ਹੋ ਉਹ ਬਗਲੇ ਦੀ ਤਰ੍ਹਾਂ ਬੈਠਾ ਹੈ? ਤਾਂ ਪਰ ਕੌਣ ਕਰੇਗਾ? ਜੇ ਕਿਸੇ ਆਦਮੀ ਨੇ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ, ਜੇ ਵਾਕਈ ਉਹ ਬਗਲਾ ਨਹੀਂ ਤਾਂ ਇਹ ਗੱਲ ਸੁਣ ਕੇ ਖੁਸ਼ ਹੋਵੇਗਾ ਬਈ ਸੱਚ ਕਿਹਾ ਜਾ ਰਿਹਾ ਹੈ। ਪਰ ਵਾਕਈ ਅੰਦਰ ਬਗਲਾ ਹੋਵੇਗਾ, ਇਹ ਗੱਲ ਸੁਣ ਕੇ ਨਾਰਾਜ਼ ਹੋ ਜਾਏਗਾ। ਉਸਦੀ ਨਾਰਾਜ਼ਗੀ ਦਾ ਦੇ ਰਾਹੀਂ ਪਤਾ ਚੱਲੇਗਾ ਉਹ ਅੰਦਰ ਬਗਲਾ ਹੈ, ਵਰਨਾ ਨਾਰਾਜ਼ ਹੋਣ ਦੀ ਲੋੜ ਹੀ ਨਹੀਂ, ਹੈ ਹੀ ਨਹੀਂ। ਕੁਰੂਪ ਆਦਮੀ ਦੇ ਅੱਗੇ ਸ਼ੀਸ਼ਾ ਦਿਖਾ ਦਿਓ, ਉਹ ਸ਼ੀਸ਼ੇ ਨੂੰ ਜਾਂ ਤੋੜ ਦੇਵੇਗਾ ਜਾਂ ਭੱਜ ਜਾਏਗਾ, ਨਾਰਾਜ਼ ਹੋਵੇਗਾ। ਪਰ ਜੋ ਕੁਰੂਪ ਨਹੀਂ ਹੈ ਉਹ ਸ਼ੀਸ਼ੇ ਨੂੰ ਕਿਉਂ ਤੋੜੇਗਾ? ਉਹ ਸ਼ੀਸ਼ੇ ਤੋਂ ਕਿਉਂ ਭੱਜੇਗਾ? ਸੱਚ ਸ਼ੀਸ਼ਾ ਹੈ, ਜੇ ਉਹ ਦਿਖ ਕੇ ਦਿਖਾ ਕੇ ਆਦਮੀ ਨਾਰਾਜ਼ ਹੁੰਦਾ ਹੈ, ਆਪਣੀ ਸ਼ਕਲ ਨਹੀਂ ਬਦਲਦਾ ਬਲਕਿ ਜਾਂ ਤਾਂ ਸ਼ੀਸ਼ਾ ਤੋੜ ਦਿੰਦਾ ਜਾਂ ਭੱਜ ਜਾਂਦਾ ਹੈ। ਦਾਸ ਨੂੰ ਆਪ ਕਹਿਣ ਦੀ ਆਗਿਆ ਦਿਓ ਤਾਂ ਬੇਨਤੀ ਕਰਾਂ, ਤੇ ਸੱਚ ਦਿਖਦਾ ਹੈ। ਅਸੀਂ ਵੀ ਗੁਰਬਾਣੀ ਦੇ ਸ਼ੀਸ਼ੇ ਨੂੰ ਜਦੋਂ ਵੇਖਦੇ ਹਾਂ ਜਾਂ ਤਾਂ ਭੱਜ ਜਾਂਦੇ ਹਾਂ ਜਾਂ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ, ਜਾਂ ਲੁਕਾਉਣ ਦੀ, ਕਹਿੰਦੇ ਇਸ ਉੱਤੇ ਡੱਬਾ ਰਹਿਣ ਦਿਓ, ਰੁਮਾਲੇ ਪਾਈ ਰੱਖੋ, ਇਸ ਦੀ ਵਿਚਾਰ ਨਾ ਕਰੋ। ਤੇ ਰੁਮਾਲੇ ਵੀ ਆਮ ਨਹੀਂ, ਲੱਖੋਂ ਰੁਪਏ ਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪ੍ਰੇਮ ਦੇ ਨਾਲ ਸੱਚ ਕਿਹਾ ਹੈ। ਕਈ ਵਾਰੀ ਸਾਡੇ ਆਦਮੀ, ਸਿਆਸੀ ਸੁਭਾਅ ਦੇ ਆਦਮੀ ਇਹ ਪੰਕਤੀ ਬੜੀ ਕੋਟ ਕਰਦੇ ਨੇ, ਦੇਖੋ ਜੀ ਗੁਰੂ ਨੇ ਕਿਹਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਇਸ ਤਰ੍ਹਾਂ ਦਾ ਆਦਮੀ ਸਟੇਜਾਂ ਉੱਤੇ ਕਹੀ ਜਾਂਦਾ ਸੀ, ਦੇਖੋ ਜੀ ਇਹ ਪੰਕਤੀ ਹੈ ਕਲਗੀਧਰ ਪਾਤਸ਼ਾਹ ਦੀ, ਤੁਸੀਂ ਪ੍ਰੇਮ ਦੇ ਨਾਲ ਆਪਣਾ ਸੁਟਕੇਸ ਭਰ ਕੇ ਗਵਾਂਢੀਆਂ ਕੋਲ ਜਾਓ, ਉੱਥੇ ਦਿਓ, ਤੁਹਾਡਾ ਸੁਟਕੇਸ ਪ੍ਰੇਮ ਦਾ ਫਿਰ ਭਰਿਆ ਰਹੇਗਾ। ਪਰ ਇਹ ਨਹੀਂ ਕਿਹਾ ਜੋ ਸਤਿਗੁਰੂ ਸੱਚ ਨਾਲ ਕਹਿ ਰਹੇ ਨੇ। ਕਿਹੜਾ ਪ੍ਰੇਮ? ਜੋ ਸੱਚ ਦੀ ਬੁਨਿਆਦ ਉੱਤੇ ਹੈ। ਸੱਚ ਦੀ ਬੁਨਿਆਦ ਦੇ ਉੱਤੇ ਪ੍ਰੇਮ ਦਾ ਕਲਸ਼ ਗੁੰਬਦ, ਸੱਚ ਦੀ ਬੁਨਿਆਦ ਨਾ ਹੋਵੇ ਤਾਂ ਪ੍ਰੇਮ ਦਾ ਕਲਸ਼ ਗੁੰਬਦ ਖੜਾ ਨਹੀਂ ਹੋ ਸਕਦਾ। ਪਰ ਕੋਈ ਆਦਮੀ ਸੋਚੇ ਸੱਚ ਦੀ ਬੁਨਿਆਦ ਹਟਾ ਦਿਆਂ ਤੇ ਕੱਲਾ ਪ੍ਰੇਮ ਦਾ ਕਲਸ਼ ਹੀ ਮੈਂ ਦਿਖਾ ਦਿਆਂ ਤਾਂ ਉਹ ਸੰਭਵ ਨਹੀਂ ਹੋ ਸਕਦਾ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਫੁਰਮਾਨ ਕਰਦੇ ਨੇ ਸੌ ਉਲਾਮੇ ਦਿਨੇ ਕੇ, ਦਿਨ ਦੇ ਸੌ ਉਲਾਮੇ ਸਹਿਣ ਕਰਦਾ ਹੈ, ਰਾਤੀ ਮਿਲਨ ਸਹੰਸ, ਰਾਤ ਦੇ ਸੈਕ ਹਜ਼ਾਰੋਂ ਉਲਾਮੇ ਲੈਂਦਾ ਹੈ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਇਹ ਜੀਵ ਰੂਪ ਮਨੁੱਖ ਰੂਪ ਜਿਹੜਾ ਹੰਸ ਹੈ ਨਾ, ਮਾਲਕ ਦੀ ਅਸਲ ਸਿਫਤ ਸਲਾਹ ਛੋੜ ਕੇ ਵਿਕਾਰਾਂ ਦੇ ਕਰਮ ਦੇ ਚ ਜਾ ਰਿਹਾ ਹੈ, ਮੁਰਦਾਰ ਦੇ ਜਾ ਰਿਹਾ ਹੈ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਜਿਤਨੇ ਵੀ ਹੇਤ ਮੋਹ ਦੇ ਰਿਸ਼ਤੇ ਸੰਬੰਧ ਹਨ, ਸਾਰੇ ਦੇ ਸਾਰੇ ਦੁਸ਼ਮਣ ਹੋ ਜਾਂਦੇ ਨੇ। ਤੇ ਫਿਟਕਾਰ ਹੈ ਉਸ ਆਦਮੀ ਦੇ ਜੀਣ ਉੱਤੇ ਜਿਸਨੇ ਖਾ ਖਾ ਕੇ ਆਪਣਾ ਪੇਟ ਵਧਾ ਲਿਆ। ਮੈਂ ਸਮਝਦਾ ਹਰ ਸਿੱਖ ਨੂੰ ਆਪਣੇ ਘਰ ਦੇ ਡਰਾਇੰਗ ਰੂਮ ਡਾਇਨਿੰਗ ਟੇਬਲ ਦੇ ਸਾਹਮਣੇ ਪੰਕਤੀ ਲਿਖ ਕੇ ਰੱਖਣੀ ਚਾਹੀਦੀ ਹੈ, ਫਿਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਜਿਸ ਸਿੱਖ ਦਾ ਪੇਟ ਵਧਿਆ ਹੋਇਆ ਹੈ, ਉਹ ਕੋਈ ਐਕਸਕਿਊਜ਼ ਨਾ ਲਵੇ, ਕੋਈ ਬਹਾਨੇ ਨਾ ਬਣਾਏ, ਬੈਠਕ ਬੜੀ ਹੈ ਜੀ, ਜੀਨਸ ਇਸ ਤਰ੍ਹਾਂ ਦੇ ਐਨ ਜੀ, ਹੈਰੀਡਿਟੀ ਇਸ ਤਰ੍ਹਾਂ ਦੀ ਹੈ ਜੀ, ਇਹ ਕੋਈ ਬਹਾਨੇਬਾਜ਼ੀ ਨਾ ਕਰੇ। ਉਹ ਇਹ ਵੇਖੇ ਮੈਂ ਖਾ ਕਿਤਨਾ ਰਿਹਾ, ਖਾ ਖਾ ਕੇ ਮੈਂ ਸੌ ਕਿਤਨਾ ਰਿਹਾ। ਗਰੀਬ ਨਵਾਜ਼ ਸੱਚਾ ਪਾਤਸ਼ਾਹ ਕਹਿੰਦੇ ਨੇ ਦੂਜੀਆਂ ਤੀਜੀਆਂ ਗੱਲਾਂ ਬਾਅਦ ਦੇ ਚ ਹੋਏਗੀ, ਲੇਕਿਨ ਪਹਿਲੀ ਗੱਲ ਜੇ ਤੇਰਾ ਪੇਟ ਵੱਜ ਜਾਂਦਾ ਹੈ ਤਾਂ ਇਹ ਧ੍ਰਿਕਾਰ ਤੇ ਫਿਟਕਾਰ ਹੈ ਤੇਰੀ ਜ਼ਿੰਦਗੀ ਤੇ। ਇਹ ਹੁਣ ਗਿਲਟ ਬਣਾਉਣੀ ਨਹੀਂ, ਇਹ ਗਿਲਟੀ ਬਣਾਉਣੀ ਨਹੀਂ, ਇਹ ਕੋਈ ਅਪਰਾਧ ਭਾਵ ਦੇਣਾ ਨਹੀਂ, ਇਹ ਜੀਵਨ ਦੀ ਸੇਧ ਹੈ, ਇਹ ਪਿਆਰ ਤੇ ਸੱਚ ਜੁੜਿਆ ਹੋਇਆ ਹੈ। ਜਿਸ ਤਰ੍ਹਾਂ ਤੁਹਾਡਾ ਬੱਚਾ ਪੜ੍ਹਾਈ ਨਾ ਕਰਦਾ ਹੋਵੇ, ਆਵਾਰਾ ਘੁੰਮਦਾ ਹੋਵੇ, ਤੇ ਕਦੀ ਕਦੀ ਆਮ ਮਾਂ ਬਾਪ ਕਹਿ ਦਿੰਦੇ ਨੇ ਨਾ, ਕੀ ਕਰੇਗਾ, ਖੋਤਾ ਬਣਨਾ ਤੂੰ, ਖੋਤਾ ਬਣੇਗਾ, ਹਰ ਵਕਤ ਤੂੰ ਜ਼ਿੰਦਗੀ ਢੋਏਗਾ, ਖੋਤੇ ਦਾ ਕੰਮ ਹੈ ਹਰ ਵਕਤ ਭਾਰ ਢੋਂਦੇ ਰਹਿਣਾ, ਤੂੰ ਮੁਹਾਵਰੇ ਰੂਪ ਵਿੱਚ ਹੈ, ਖੋਤਾ ਬਣੇਗਾ। ਹੁਣ ਉਸ ਵਕਤ ਉਸ ਬੱਚੇ ਦੇ ਹੱਥ ਥੱਲੇ ਥੋੜ੍ਹੀ ਟਿਕ ਜਾਂਦੇ ਨੇ, ਉਹ ਖੋਤੇ ਦੀ ਤਰ੍ਹਾਂ ਬੋਲਦਾ ਥੋੜ੍ਹੀ ਹੈ, ਲੇਕਿਨ ਮਾਂ ਬਾਪ ਦਾ ਇਹ ਸੱਚ ਵੀ ਹੈ ਤੇ ਪ੍ਰੇਮ ਵੀ ਹੈ, ਪਿਆਰ ਤੇ ਸੱਚ ਦੋਨੋਂ ਜੁੜੇ ਹੋਏ ਹਨ। ਗੁਰੂ ਦਾ ਪਿਆਰ ਵੀ ਹੈ, ਗੁਰੂ ਦਾ ਦਿੱਤਾ ਹੋਇਆ ਸੱਚ ਵੀ ਹੈ, ਤੇ ਉਸ ਪਿਆਰ ਕਰਕੇ ਸੱਚ ਬੋਲ ਕੇ ਸਤਿਗੁਰੂ ਕਹਿੰਦੇ ਨੇ ਫਿਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ। ਹੇਤ ਕਹਿੰਦੇ ਨੇ ਮੋਹ ਨੂੰ, ਮੋਹ ਕਰਕੇ ਸਾਰੇ ਰਿਸ਼ਤੇ ਸਾਰੇ ਸੰਬੰਧ ਦੁਸ਼ਮਣ ਦੀ ਤਰ੍ਹਾਂ ਹੋ ਗਏ। ਪਰ ਆਦਮੀ ਚਾਹੁੰਦਾ ਨਹੀਂ, ਮੈਨੂੰ ਮਨਮਰਜ਼ੀ ਕਰਨੀ ਦਿੱਤੀ ਜਾਣੀ ਚਾਹੀਦੀ ਹੈ। ਪਰ ਕੋਈ ਵੀ ਸੁਹਿਰਦ ਪੁਰਖ ਇਹ ਨਹੀਂ ਕਰਨ ਦੇਵੇਗਾ। ਐਸਾ ਖਿਆਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਅੱਜ ਦੇ ਸਲੋਕ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਜਿਸ ਵਿੱਚ ਫੁਰਮਾਨ ਕਰਦੇ ਨੇ ਇੱਕ ਜੀਵਨ ਐਸਾ ਵੀ ਹੋ ਸਕਦਾ ਹੈ ਜਿਹੜਾ ਧ੍ਰਿਕਾਰਮਈ ਹੋਵੇ, ਕਰਸਫੁੱਲ ਹੋਵੇ, ਇੱਕ ਜੀਵਨ ਐਵੇਂ ਵੀ ਜੀਆ ਜਾ ਸਕਦਾ ਹੈ ਜਿਸ ਤਰ੍ਹਾਂ ਬਲਿਸਫੁੱਲ ਬਖਸ਼ਿਸ਼ ਵਾਲਾ ਹੋਵੇ। ਕੌਣ ਹੈ ਬਖਸ਼ਿਸ਼ ਨਾਲੇ ਜੁੜਿਆ ਹੋਇਆ, ਕੌਣ ਹੈ ਧ੍ਰਿਕਾਰ ਤੇ ਫਿਟਕਾਰ ਨਾਲ ਜੁੜਿਆ ਹੋਇਆ? ਸੱਚਾ ਪਾਤਸ਼ਾਹ ਗਰੀਬ ਨਵਾਜ਼ ਨੇ ਅੱਜ ਦੇ ਸਲੋਕ ਦੇ ਚ ਵਿਚਾਰ ਬਖਸ਼ਿਸ਼ ਕੀਤੀ ਹੈ। ਇੱਕ ਇੱਕ ਪੰਕਤੀ ਸਾਰੇ ਸਰਵਣ ਕਰੀਏ, ਦਾਸ ਆਪ ਨੂੰ ਅਖਰੀ ਅਰਥ ਤੇ ਕੁਝ ਵਿਚਾਰਾਂ ਕਵੇ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਜਰੀ ਕੀ ਵਾਰ ਦੇ ਪੰਜਵੇਂ ਸਲੋਕ ਪੰਜਵੀਂ ਪੌੜੀ ਦੇ ਨਾਲ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 510 ਉੱਤੇ ਸ਼ੋਭਾਇਮਾਨ ਹੈ, ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫੁਰਮਾਨ ਕਰਦੇ ਨੇ ਸਲੋਕ ਮਹਿਲਾ ਤੀਜਾ। ਸਤਿਗੁਰ ਸਿਓ ਚਿੱਤ ਨਾ ਲਾਇਓ, ਨਾਮ ਨਾ ਵਸਿਓ ਮਨ ਆਏ। ਗੁਰਮਤ ਵਿਚਾਰਧਾਰਾ ਦਾ ਕੇਂਦਰ ਕੀ ਹੈ ਵਿਚਾਰ ਦਾ? ਤਿੰਨ ਚਾਰ ਨੁਕਤਿਆਂ ਉੱਤੇ, ਪਰਮਾਤਮਾ, ਗੁਰੂ, ਸਿੱਖੀ ਤੇ ਸਿੱਖ। ਸਿੱਖ ਨੇ ਸਿੱਖੀ ਕਮਾਣੀ ਹੈ, ਸਿੱਖੀ ਕਮਾਉਣ ਦੇ ਵਾਸਤੇ ਗੁਰੂ ਨਾਲੇ ਜੁੜਨਾ ਹੈ। ਗੁਰੂ ਨਾਲੇ ਜੁੜਨ ਦੇ ਅਰਥ ਹਨ ਜੋ ਮਾਲਕ ਪਰਮੇਸ਼ਰ ਨਾਲੇ ਇੱਕ ਮਿੱਕ ਹੋਇਆ ਹੈ। ਦਾਸ ਨੂੰ ਦੌੜਾਉਣ ਦੀ ਆਗਿਆ ਦਿਓ ਆਪ। ਚਾਰ ਨੁਕਤੇ ਹਨ ਗੁਰਮਤ ਵਿਚਾਰਧਾਰਾ ਦੇ, ਪਰਮਾਤਮਾ, ਗੁਰੂ, ਸਿੱਖ ਤੇ ਸਿੱਖੇ। ਸਿੱਖੀ ਕਮਾਣੀ ਹੈ ਸਿੱਖ ਨੇ, ਇਹ ਕਮਾਈ ਹੋਵੇਗੀ ਗੁਰੂ ਨਾਲੇ ਜੁੜ ਕੇ। ਗੁਰੂ ਨਾਲੇ ਜੋ ਜੁੜ ਜਾਏਗਾ ਉਸਨੂੰ ਪਰਮਾਤਮਾ ਨਾਲੇ ਇੱਕ ਮਿੱਕ ਹੋਣ ਦਾ ਸੁਭਾਗ ਮਿਲੇਗਾ। ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉ ਪਾਣੀ ਸੰਗ ਪਾਣੀ। ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਗਰੀਬ ਨਵਾਜ਼ ਫੁਰਮਾਨ ਕਰ ਰਹੇ ਨੇ, ਗੁਰੂ ਦੀ ਕਿਰਪਾ ਜਿਸ ਦੇ ਉੱਤੇ ਹੁੰਦੀ ਹੈ, ਜਿਸ ਤਰ੍ਹਾਂ ਪਾਣੀ 'ਚ ਪਾਣੀ ਮਿਲ ਜਾਏ ਤੇ ਫਰਕ ਨਹੀਂ ਰਹਿੰਦਾ, ਮਿਲ ਜਾਏ ਕੱਢਿਆ ਨਹੀਂ ਜਾ ਸਕਦਾ ਉਹ ਪਾਣੀ। ਇੱਕ ਲੋਟਾ ਪਾਣੀ ਦਾ ਤੁਸੀਂ ਬਾਲਟੀ ਦੇ 'ਚ ਪਾ ਦਿਓ ਤੇ ਇਹ ਸੋਚੋ ਬਈ ਉਸੇ ਪਾਣੀ ਨੂੰ ਵਾਪਸ ਕੱਢ ਲਵਾਂ, ਅਸੰਭਵ ਹੈ। ਇੱਕ ਬੂੰਦ ਸਾਗਰ 'ਚ ਪੈ ਜਾਏ ਕੋਈ ਬੂੰਦ ਵਾਪਸ ਨਹੀਂ ਕੱਢੀ ਜਾ ਸਕਦੀ, ਪਰ ਇਉਂ ਸੋਚੀਏ ਜੇ ਇੱਕ ਬੂੰਦ ਦੇ ਸਮੁੱਚਾ ਸਾਗਰ ਆ ਕੇ ਪੈ ਜਾਏ ਤਾਂ ਫਿਰ ਉਸ ਬੂੰਦ ਕਿੱਥੇ ਰਹਿ ਜਾਏਗੀ? ਪਰਮਾਤਮਾ ਮਾਲਕ ਜੋ ਸਾਰੇ ਜਗਤ ਨੂੰ ਬਣਾਉਣ, ਜਗਤ ਦਾ ਜੀਵਨ ਹੈ, ਇਹ ਜਦੋਂ ਆਪ ਇਸ ਜੀਵ ਰੂਪ ਬੂੰਦ ਦੇ ਚਾ ਕੇ ਮਿਲਦਾ ਹੈ, ਕੌਣ ਪਹਿਚਾਣ ਸਕੇ ਪਰਮਾਤਮਾ ਕੀ, ਜੀਵ ਕੀ? ਤਾਂ ਹੀ ਤਾਂ ਕਬੀਰ ਜੀ ਨੇ ਕਿਹਾ ਹੈ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਸਰੀਰ ਤਾਂ ਇੱਕ ਅਲੱਗ ਅਲੱਗ ਸੀ, ਸਰੀਰ ਤਾਂ ਇੱਥੇ ਸੀ, ਪਰ ਅੰਦਰ ਦੀ ਸੁਰਤ ਇੱਕ ਮਿੱਕ ਹੋ ਗਈ ਸੀ। ਇਸ ਇੱਕ ਮਿੱਕ ਹੋਏ ਨੂੰ ਵੇਖਿਆ ਸੀ ਭੱਟਾ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਚੋਂ ਅਸ਼ ਅਸ਼ ਕਰਕੇ ਉੱਠੇ ਸਨ ਤੇ ਕਿਹਾ ਸੀ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਭਨ ਮਥੁਰਾ ਕਛੁ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਕਦੇ ਕਦੇ ਲੋਕੀ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚਾ ਪਾਤਸ਼ਾਹ ਆਪਣੇ ਸਾਹਮਣੇ ਭੱਟਾਂ ਦੀ ਬਾਣੀ ਨੂੰ ਸੁਣ ਰਹੇ ਨੇ, ਫਿਰ ਦਰਜ ਵੀ ਕਰਵਾ ਰਹੇ ਨੇ, ਕੀ ਇਹ ਹੋ ਸਕਦਾ ਹੈ ਜੋ ਆਪਣੇ ਆਪ ਦੇ ਵਾਸਤੇ ਉਹ ਪਰਮਾਤਮਾ ਕਵਾਣ? ਗੁਰੂ ਅਰਜਨ ਪ੍ਰਤੱਖ ਹਰ। ਜਿਨ੍ਹਾਂ ਨੂੰ ਰੂਹਾਨੀਅਤ ਦਾ ਪਤਾ ਨਹੀਂ, ਜਿਨ੍ਹਾਂ ਨੂੰ ਜੀਵਨ ਦੇ ਸਿਧਾਂਤ ਦਾ ਪਤਾ ਨਹੀਂ, ਜਿਨ੍ਹਾਂ ਨੂੰ ਮਨੁੱਖ ਦੇ ਅੰਦਰ ਦੇ ਜੋ ਬਣਤ ਹੈ ਉਸ ਦਾ ਪਤਾ ਨਹੀਂ, ਉਹ ਆਦਮੀ ਇਸ ਤਰ੍ਹਾਂ ਸੋਚ ਸਕਦੇ ਨੇ? ਸੋਚ ਲੈਣ, ਸੋਚਣ ਉੱਤੇ ਕੀ ਜਾਂਦਾ? ਲੋਕਾਂ ਨੂੰ ਕਹਿਣ, ਕਹਿਣ ਨਾਲੇ ਕੀ ਆਉਂਦਾ ਹੈ? ਪਰ ਇਹ ਸੱਚ ਹੈ, ਇਹ ਪਰਮ ਨਮਰਤਾ ਹੈ। ਜਦੋਂ ਭੱਟ ਕਹਿੰਦੇ ਨੇ ਗੁਰੂ ਅਰਜਨ ਪ੍ਰਤੱਖ ਹਰ, ਜੇ ਅੰਦਰ ਹਰੀ ਨਾਲੇ ਜੁੜਨਾ ਨਾ ਹੁੰਦਾ ਤਾਂ ਸਤਿਗੁਰੂ ਇਨਕਾਰ ਕਰਵਾ ਦਿੰਦੇ, ਪਰ ਚੁੱਕਿ ਜੁੜੇ ਹੋਏ ਹਨ ਤੇ ਭੱਟ ਇਸ ਸੱਚ ਨੂੰ ਵੇਖ ਰਹੇ ਹਨ, ਤੇ ਇਸ ਸੱਚ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਫਿਰ ਦੂਜੇ ਪਾਸੇ ਕਿਹਾ ਜਾ ਸਕਦਾ ਹੈ, ਕਲਗੀਧਰ ਪਾਤਸ਼ਾਹ ਦੇ ਬੋਲ ਮਸ਼ਹੂਰ ਹਨ, ਸਾਰੇ ਕਹਿੰਦੇ ਨੇ ਐਸਾ, ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਕੁੰਭੀ ਨਰਕ 'ਚ ਜਾਏਗਾ, ਲੇਕਿਨ ਜਿਨ੍ਹਾਂ ਨੇ ਇਹ ਕਹਿਣ ਦੀ ਹਮਾਕਤ ਕੀਤੀ ਉਹਨਾਂ ਦੇ ਅਰਥ ਹੋਰ ਸਨ। ਉਹ ਸਰੀਰ ਨੂੰ ਕਹਿ ਰਹੇ ਸੀ ਪਰਮਾਤਮਾ, ਭੱਟ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਰਤ ਨੂੰ, ਆਤਮਾ ਨੂੰ, ਦੋਵਾਂ ਵਿੱਚ ਫਰਕ ਹੈ। ਪਰ ਇਹ ਫਰਕ ਨਿਰੀ ਬੁੱਧੀਜੀਵੀ ਜਿਹੜੇ ਆਦਮੀ ਆਪਣੇ ਆਪ ਨੂੰ ਕਹਿੰਦੇ ਨੇ ਉਹ ਨਹੀਂ ਸਮਝ ਸਕਣਗੇ। ਨਿਰੀਆਂ वाले अखर लिखण वाले वो नहीं समझ सकणगे। निरे डेरावादी सुभा दे आदमी दूसरियां दे डेरियां नूं निंदण वाले ते अपना डेरा बनाण वाले वो नहीं समझ सकणगे। वो बेचारे शोधे निमाणे गरीब बुद्धिहीन पर बुद्धिजीवी होण दा वहम पालण वाले नहीं समझ सकणगे। गरीब नवाज सचा पातशाह उस आत्मक अवस्था की गल करते हुए फुरमाने करते ने गुरमत विचारधारा दे चार अंग हैं, परमात्मा गुरु सिख ते सिखी। हुण इस नूं दूजे पासे तो लई है, सिखी की कमाई नहीं होवेगी तो सिख होण दा माण नहीं होवेगा। सिखी की कमाई करन वाला ही सिख होण दा माण करेगा। सिख होण दा माण उसनू होवेगा जिहड़ा सिखी की कमाई करेगा, ते सिखी की कमाई करेगा जदों गुरु नाल जुड़ेगा, ते गुरु नाले जिहड़ा जुड़ेगा परमेसर नाले ओही जुड़ेगा। हुण हालत यह है परमात्मा दा अनुभव नहीं, गुरु की पहचान नहीं, सिखी की कमाई नहीं, ते सिख होण दा माण नहीं। ये भी चारों चीज़ां नाल चल रही ने। परमात्मा का अनुभव नहीं, गुरु की पहचान नहीं, सिखी की कमाई नहीं, ते सिख होण दा माण ते फखर नहीं है। ये नाल नाल चल रहे ने। गरीब नवाज सचा पातशाह कहते हैं ऐसे पुरख का जीवन धिक्कारमई फिटकारमई है, ते उसे नू सतगुरु कहते हैं सतगुरु स्यों चित ना लायो नाम ना वस्यो मन आए। चित नहीं लाया, मन नहीं जुड़िया। चित दे च चेता है, चित दे च याद है। साडे चित दे च जो वसेगा जो टिकेगा वही अपना असर पाएगा। असी चित दे च जगा किसनू देंदे आ? कौन है जिसनू असी चित दे च थां दित्ती होई है? याद उसकी टिकी रहेगी। भगत लोचन जी का यह शब्द रूहानी दुनिया दे च एक बड़ी गजब की क्रांतिकारी विचारधारा है। जो चित दे च होवेगा वह साडे जीवन नू निश्चित करेगा, चलण की प्रेरणा देवेगा, रिश्ता बनाएगा, साडे भविष्य नू तय करेगा। जो चेते च नहीं, चेते च भी नहीं है, फिर चलांगे किस तरह? रस्ता कितों मिलेगा? साडा भविष्य भी निश्चित किस तरह होवेगा? भगत लोचन जी का यह शब्द आपने कई बार सुनिया होवेगा, तो बड़ी कमाल की बात करते ने, फुरमान करते प्रेरणा देते ने। री बाई गोबिंद नाम मत बिसरे। मैं सलाई दया रहना तेनों, ते नेक पुरखों की सलाह मनन जैसी आती है। कदी कदी आसे पासे दे आदमी कोलों काउंसलिंग लेंदे होए असी उन्हां दियां सलावां मन लैंदे आ, पर गजब यह है असी धर्मी पुरख की सलाह ठीक ठीक नहीं मनते। अजकल दुनिया दे च काउंसलर बड़े हो गए, अज संसार दे च मनोविज्ञानक की करते ने, काउंसलिंग करते ने, गल्लां सुनते ने, सुनते सुनते फिर अपनी सलाह देंदे ने, आदमी उस उत्ते चल पैंदा है। ये ज्योतिषी पुछा पुछण वाले जिन्ना कोल जांदे हो वह भी तो यही करते ने, सलाह देंदे ने, ते आदमी उस पासे चल पैंदा है। वेखो कैसी बदकिस्मती है, सिख ज्योतिषियां दी सलाह मन लैंदा है, लाले लाल ते काले पत्थर नू पूजन वालियां दी सलाह मन लैंदा है। वेखो तुसी सिख किथे चला गया है? गुरु की सलाह, गुरु ग्रंथ साहब जी की जी सलाह, गुरबाणी की सलाह असी नहीं मनते। त्रिलोचन जी का यह शब्द सलाह देंदे ने। बाई कहंदे ने भैण नू, री बाई गोबिंद नाम मत बिसरे। जे तू विसर भी गई जीव रूप स्त्री मेरी भैन, तू विसर गई तो कोई ना कोई तो तेरे चित्त च होवेगा ही, जो चित्त च होवेगा वह तेनों चलाएगा। तो चलना होंदा भविष्य दे, चलना पिछे तो होंदा ही नहीं, माजी दे बीते वक्त तो चलना होंदा ही नहीं, चलना होवेगा अगे भविष्य दे। हर कदम रखिया जाएगा मुस्तकबिल दे वास्ते, भविष्य दे वास्ते, फ्यूचर वास्ते। भगत लोचन जी कहते ने इस जन्म नहीं अगले जन्म के वास्ते भी चित्त च जेड़ा तेरा होवेगा तेरा जन्म जीवन निश्चित करेगा। तो वह सलाह देते हुए कहते ने री बाई गोबिंद नाम मत बिसरै, जे विसर गई तो फुरमान करते ने अंत काल जो लक्ष्मी सिमरै ऐसी चिंता में जे मरै। इत्थे चिंता का मतलब है जिसकी चिंतना है जिसका चित्त च टिकिया होया है। ऐसी चिंता में जे मरै सर्प जोन वल वल अवतरै, अंत काल जो मंदर सिमरै ऐसी चिंता में जे मरै प्रेत जोन वल वल अवतरै। तेरे चित्त बेच जे लक्ष्मी टिकी होवेगी, पैसा, पैसे का पुजारी पैसे नाले चित रखता है जोड़ के, पैसे की वरतों करन वाला नहीं। गरीब नवाज सचा पातशाह ने लक्ष्मी दी पैसे दी वरतों करनी सिखाई है, पूजा करनी नहीं सिखाई। जिन्होंने पूजा सिखाई है उन्होंने नहीं पता लक्ष्मी दी पूजा चित दे च टिकी रहेगी तो अगला जन्म सप दी जून दे च होवेगा। पर जदों कदी सिखां दे घरां दे च भी दिवाली दे वक्त लक्ष्मी दी पूजा करदा होया दास वेखदा है सुनदा है तो शर्म आ जांदी है। पूजा करनी नहीं सिखाई, वरतों करनी सिखाई है। भगत त्रिलोचन जी कहंदे ने अंत काल जो लक्ष्मी सिमरै ऐसी चिंता में जे मरै सर्प जोन सप दी जून दे च वल वल अवतरै। अंत काल जो मंदर सिमरै, मंदर दे अर्थन प्रॉपर्टी जायदाद उसकी चिंतना दे च है, ऐसी चिंता में जे मरै प्रेत जोन वल वल अवतरै। अंत काल जो लड़के सिमरै ऐसी चिंता में जे मरै सूकर जोन वल वल अवतरै। नियम ओही है अंत काल जो स्त्री सिमरै ऐसी चिंता में जे मरै बेसुआ जोन वल वल अवतरै। उसे नियम नू देंदे हुए कहंदे ने अंत काल नारायण सिमरै ऐसी चिंता में जे मरै बदत लोचन ते नर मुक्ता पीतांबर वाकै हृदय बसै। रिद दे च मन दे च पीतांबर परमेश्वर वसिया है। पर कदों जो गुरु नाल कोई आदमी जुड़दा है सचा पातशाह फुरमान करते ने सतगुर स्यों चित न लायो नाम न वस्यो मन आए। धृग इवेहा जीविया क्या जुग में पाया आए। इत्थे जुग दे अर्थ हैं ए मनुखा जीवन दे वक्त दे च गुरु नाले चित नहीं लाया, मन दे च नाम नहीं वसाया। गरीब नवाज तीजा पातशाह कहंदे ने धिक्कार है उसका जीवन इस तरह का, उसने इस जगत च आके दसो की हासिल कीता, भाव कुछ नहीं प्राप्त कीता। गरीब नवाज कहंदे ने माया खोटी रास है एक चसे में पाज लै जाए। जिस दे वास्ते जिस माया दे वास्ते इत्थे माया दे अर्थन परमात्मा नू विसारण वालियां तरकीबां जिस करके मालक विसरिया है। गरीब नवाज सचा पातशाह कहंदे ने जिस दे वास्ते मालक विसारिया है एक छिन दे च भी उसका पाज उगड़ जांदा है, सच्चाई प्रगट हो जांदी है कि हथों छुड़की तन स्याओ होए बदन जाए कुम लाए। बदन दे अर्थन मूँह, मूँह कुमला जांदा है, हथों छुड़क दिए ता ये तन शरीर काला पै जांदा है, इसका रंग ही बदल जांदा है। गरीब नवाज सचा पातशाह कहंदे ने जिन सतगुर स्यों चित लाया तिन सुख वसिया मन आए। जिन्हां ने गुरु नाले अपना चित लाया है उन्हां दे मन दे च सुख आके वसदा है। हर नाम तियावै रंग स्यों, हर नाम रहे लिव लाए। मालक दे प्यार नाले ही रंग दे अर्थन प्रेम प्यार, मालक दा नाम ओ प्यार नाले त्यांदे हैं ते उसे नाम दे च अपनी लिव जोड़ के रखदे हैं। नानक सतगुर सो धन सो पिया जे जिया माहे रया समाए। गरीब नवाज गुरु अमरदास साहब पातशाह कहंदे ने दुनिया दे लोको सतगुरु नू नाम दा धन उस मालक ने आप सौंपिया होया है जेड़ा नाम उन्हां दे जी दे इच अंदर टिकिया होया है। रंग तिसे को अगला वन्नी चढ़े चढ़ाए। जेड़े गुरु तो ऐसा नाम प्राप्त करदे ने उन्हां नू भी ओ प्रेम प्यार रंग तिसे को अगला, रंग दे अर्थन प्रेम, गुरु दा प्यार अगला दे अर्थन होर ज्यादे वद वधीक उन्हां नू चढ़दा है। वन्नी चढ़े चढ़ाए सतगुरु फरमान करदे ने उन्हां दा ओ रंग ओ प्रेम नित चमकदा है, दिन दुगना वध जांदा है, रात चौगना हो जांदा है। उस प्रेम ते प्यार दे च कोई कमी नहीं आउंदी, घाटा नहीं पैंदा, होर होर वधी जांदा है। सच है जे प्यार घटदा जाए तो वो प्रेम का दिखावा हो सकता है, वो प्रेम नहीं हो सकता। सच है भाई साहब मनी सिंह जी का प्रेम वधिया है, बंद बंद कटवा के भी घटिया नहीं। असी गुरुद्वारे आईए तो सानू एक ठुड्डा लग जाए तो प्रेम के दम भरन वाले असी आदमी पिछे हट जाते हैं, सौ सौ शिकायतां करनियां शुरू कर देंदे हैं। इतना कुछ तो किया सी फिर इतना दुख आ गया, इतने तो मैं पाठ किए सी बच्चा मेरा तां भी कहना नहीं मन रहा। साडे प्यार दे च घाटा पै जांदा है, वादा नहीं आउंदा, क्योंकि साडे प्रेम प्यार किसी शर्त उत्ते आउंदे ने। जेड़ा प्रेम ते प्यार किसी शर्त च होवे एक गल पक्का समझ ले वह प्रेम प्यार नहीं, वह स्वार्थ है। ते स्वार्थ विकार का एक रूप है, स्वार्थ जदों विकार का एक रूप होवेगा तो वह प्रेम का दम भरेगा। फिर जदों भी कभी लोड़ पएगी प्रेम घट जाएगा। इस वास्ते प्रेम प्यार घटदा जांदा है, उम्र बढ़ जांदी है प्रेम घटदा है तो शक बनदा है। शक एक बहुत वड्डी स्त्री दुनिया भर दे च उसका नाम नोबल प्राइज भी मिलिया। सच ये है मदर टेरेसा जैसी स्त्री सारी जिंदगी सेवा करदे करदे उसने अपने हाथ दिया लिखिया हुई चिट्ठिया सारी दुनिया में छपिया, जिस दे उसने अखीरले दामे च कहा मैनु शक जागदा है परमात्मा है भी सही या नहीं। ते जो कुछ कर रही हैं उसका अंदर कोई उत्साह नहीं है, जो कुछ कर रही हैं चूंकि कर रही हैं इस तो बिना मैं करा की, इस वास्ते कर रही हैं इस तो बिना करा की। तुसी ओ चिट्ठियां अखां खोलन वालियां हैं, धर्मी दिख दे आदमियां दे अंदर दी सच्चाई इस स्त्री ने प्रकट कर दिती है। अपनी सच्चाई नूं कहंदे होए मैं इसनू ईमानदारी कहना, ये बड़ी वड्डी ईमानदारी है। पर इस ईमानदारी का एक रूप यह है कोई आदमी दम ना भरे मैं प्रेमी हाँ, क्योंकि जे प्रेम शर्त नाले है तो स्वार्थ है, तो वह स्वार्थ जेड़ा है किसी ना किसी अंदर दे हंकार दे विकार नाल जुड़िया होया है। गरीब नवाज सचा पातशाह कहंदे ने जिसनू उसका प्रेम प्यार दा रंग लगता है वह कदी घटदा नहीं। रंग तिसे को अगला ਵੰਨੀ ਚੜ੍ਹੇ ਚੜ੍ਹਾਏ ਉਹ ਹੋਰ ਜ਼ਿਆਦੇ ਚਮਕਦਾ ਹੈ ਵੱਧਦਾ ਹੈ। ਇਸ ਸਲੋਕ ਦੇ ਸਤਿਗੁਰੂ ਜੀ ਨੇ ਇਹ ਖਿਆਲ ਬਖਸ਼ਿਸ਼ ਕੀਤਾ ਹੈ। ਅਗਲੇ ਵਿਚਾਰ ਕੱਲ੍ਹ ਦੇ ਵਕਤ ਦਾਸ ਸਾਹਿਬ ਜੀ ਦੀ ਸੇਵਾ ਦੇ ਵਿੱਚ ਬੇਨਤੀ ਕਰੇਗਾ। ਭੁੱਲਾਂ ਚੁੱਕਾਂ ਦੀ ਖਿਮਾ ਅਸੀਸਾਂ ਦੀ ਖੈਰ ਪਾਉਂਦੇ ਹੋਏ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।